ਵਾਰ 35 ਪੌੜੀ 10 ਦੇ ਵਿੱਚ ਪਾਵਨ ਬਚਨ ਉਚਾਰਨ ਕਰਦੇ ਹਾਂ। ਲੂਣ ਹਰਾਮੀ ਬੰਦੇ ਦੀ ਜ਼ਿੰਦਗੀ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰਦਿਆਂ ਹੋਇਆਂ ਦੱਸ ਰਹੇ ਨੇ। ਚੋਰ ਗਿਆ ਘਰ ਸ਼ਾਦ ਹੈ, ਘਰ ਅੰਦਰ ਵੜਿਆ ਪੁੱਛਾਂ ਪੂਣੇ ਭਾਲ ਦਾ ਚੌਬਾਰੇ ਚੜਿਆ। ਸੋਇਨਾ ਰੁਪਾ ਪੰਡ ਬੰਨ ਅਗਲਾਈ ਅੜਿਆ। ਲੋਭ ਲਹਿਰ ਹਲਕਾਇਆ ਲੂਣ ਹਾਂਡਾ ਫੜਿਆ। ਚੋਖਕ ਲੈ ਕੇ ਚਖਿਆ ਇਸ ਕੱਖ ਨਾ ਖੜਿਆ। ਲੂਣ ਹਰਾਮੀ ਗੁਨਾਗਾਰ ਧਾੜ ਧੰਮੜ ਧੜਿਆ। ਲੂਣ ਹਰਾਮੀ ਗੁਨਾਗਾਰ ਧਾੜ ਧੰਮੜ ਧੜਿਆ। ਕਹਿਣ ਲੱਗੇ ਚੋਰ ਗਿਆ ਘਰ ਸ਼ਾਦ ਹੈ, ਘਰ ਅੰਦਰ ਵੜਿਆ। ਚੋਰ ਚੋਰੀ ਕਰਨ ਨੂੰ ਗਿਆ ਤੇ ਦੌਲਤਮੰਦ ਬੰਦੇ ਦੇ ਕਿਸੇ ਸੇਠ ਦੇ ਘਰ ਅੰਦਰ ਜਾ ਵੜਿਆ ਵੀ ਇੱਥੇ ਚੋਰੀ ਕਰਦੇ ਆ। ਕੁੱਛਾਂ ਕੂਣੇ ਭਾਲ ਦਾ ਚੌਬਾਰੇ ਚੜਿਆ। ਕੁੱਛਾਂ ਕੂਣੇ ਦਾ ਅਰਥ ਹੁੰਦਾ ਵੀ ਚਾਰੇ ਪਾਸੇ ਇੱਧਰ ਉੱਧਰ ਵੀ ਕਿੱਥੇ ਇਹਦਾ ਸਮਾਨ ਪਿਆ, ਕਿੱਥੇ ਧਨ ਮਾਇਆ ਹੋਏਗੀ, ਕਿੱਥੇ ਸੋਨਾ ਚਾਂਦੀ ਹੋਏਗਾ, ਇਹ ਸਾਰੇ ਪਾਸੇ ਦੇਖਦਾ ਫਿਰਦਾ ਉਹਦੇ ਘਰ ਜਾ ਕੇ। ਜਦ ਕੁਝ ਹੱਥ ਨਾ ਆਇਆ ਤਾਂ ਭਾਈ ਗੁਰਦਾਸ ਜੀ ਕਹਿੰਦੇ ਚੁਬਾਰੇ ਚੜਿਆ, ਦੂਸਰੀ ਮੰਜ਼ਿਲ ਦੇ ਉੱਤੇ ਭਾਵ ਛੱਤ ਦੇ ਉੱਤੇ ਚੜ ਗਿਆ, ਚੁਬਾਰੇ ਚ ਵੜ ਗਿਆ ਹੁਣ। ਸੋਇਨਾ ਰੁਪਾ ਪੰਡ ਬੰਨ ਅਗਲਾਈ ਅੜਿਆ। ਸੋਇਨਾ ਰੁਪਾ, ਰੁਪਾ ਦਾ ਅਰਥ ਹੁੰਦਾ ਚਾਂਦੀ, ਸੋਨੇ ਚਾਂਦੀ ਦੇ ਗਹਿਣਿਆਂ ਦੀ ਪੰਡ ਬੰਨ ਲਈ ਉਹਨੇ। ਅਗਲਾਈ ਅੜਿਆ, ਹੋਰ ਮਾਇਆ ਦੇ ਲੈਣ ਵਾਸਤੇ ਇੱਧਰ ਉੱਧਰ ਤੁਰਿਆ ਫਿਰਦਾ ਅੰਦਰ। ਅਗਲਾਈ ਅੜਿਆ ਦਾ ਮਤਲਬ ਆ ਕਿ ਹੋਰ ਮਾਇਆ, ਪਹਿਲਾਂ ਸੋਨਾ ਚਾਂਦੀ ਸਾਰੇ ਦੇ ਸਾਰੇ ਉਹਨੇ ਗੱਠੀਆਂ ਬੰਨ ਲਈਆਂ ਤੇ ਗੱਠਾਂ ਬੰਨ ਕੇ ਹੁਣ ਸੋਚਦਾ ਪੈਸਾ ਧੇਲਾ ਕੋਈ ਹੋਰ ਕੀਮਤੀ ਚੀਜ਼ ਵੇਖੀਏ, ਚੋਰ ਜੂਆ ਤੇ ਵੱਧ ਤੋਂ ਵੱਧ ਹੁਣ ਉਹਨੇ ਸੋਚਣਾ ਵੀ ਮੈਂ ਲੁੱਟ ਲਵਾਂ। ਹੋਰ ਇੱਧਰ ਉੱਧਰ ਤੁਰਿਆ ਫਿਰਦਾ। ਲੋਭ ਲਹਿਰ ਹਲਕਾਇਆ, ਭੁੱਖ ਲੱਗ ਗਈ, ਲੱਭਦਾ ਫਿਰਦਾ ਚੋਰ ਹੁਣ ਉੱਥੇ ਸ਼ਾਹ ਦੇ ਘਰ ਸੇਠ ਦੇ ਕਿ ਕੋਈ ਖਾਣ ਵਾਲੀ ਚੀਜ਼ ਮਿਲੇ। ਲੋਭ ਦੀ ਲਹਿਰ ਨਾਲ ਅਜਿਹਾ ਹਲਕ ਕੁੱਦਿਆ, ਲੂਣ ਹਾਂਡਾ ਫੜਿਆ। ਇੱਕ ਲੂਣ ਦਾ ਭਾਂਡਾ ਪਿਆ ਸੀ ਕਿਤੇ ਤੇ ਜਦੋਂ ਉਂਗਲ ਲਾ ਕੇ ਖਾਣ ਲੱਗਾ ਨਾ, ਪਹਿਲਾਂ ਉਂਗਲ ਨੂੰ ਲਾਈ ਚੀਜ਼ ਵੀ ਵੇਖਾਂ ਕੀ ਹੈ, ਤੇ ਸਾਧ ਸੰਗਤ ਜਦੋਂ ਜ਼ਬਾਨ ਨੂੰ ਲਾਇਆ ਤੇ ਲੂਣ ਨਿਕਲ ਆਇਆ। ਕਹਿੰਦੇ ਲੋਭ ਲਹਿਰ ਹਲਕਾਇਆ, ਲੋਭ ਦੀ ਲਹਿਰ ਨਾਲ ਹਲਕਿਆ, ਲੂਣ ਹਾਂਡਾ ਫੜਿਆ ਤੇ ਲੂਣ ਵਾਲਾ ਭਾਂਡਾ ਜਿਹੜਾ ਸੀ ਉਹ ਪਕੜ ਲਿਆ, ਜਦੋਂ ਜ਼ਬਾਨ ਨੂੰ ਲਾਇਆ ਤੇ ਨਮਕ ਖਾ ਲਿਆ ਉਸ ਦੌਲਤਮੰਦ ਬੰਦੇ ਦੇ ਘਰ ਦਾ। ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਚੋਖਕ ਲੈ ਕੇ ਚਖਿਆ ਇਸ ਕੱਖ ਨਾ ਖੜਿਆ। ਥੋੜਾ ਕੁਝ ਰਤੀ ਕੋ ਲੈ ਕੇ ਲੂਣ ਜੀਭ ਦੇ ਉੱਤੇ ਜਦੋਂ ਰੱਖ ਕੇ ਚਖਿਆ ਨਾ ਤੇ ਕਹਿਣ ਲੱਗੇ ਇਸ ਕੱਖ ਨਾ ਖੜਿਆ, ਉਹਨੇ ਕੱਖ ਵੀ ਨਾ ਲਿਆ, ਇਹ ਸਮਝ ਕੇ ਕਿ ਮੇਰੇ ਅੰਦਰ ਸ਼ਾਹ ਦਾ ਲੂਣ ਚਲਿਆ ਗਿਆ, ਇਸ ਲਈ ਮੈਂ ਲੂਣ ਹਰਾਮੀ ਹੋਣਾ ਨਹੀਂ ਚਾਹੁੰਦਾ, ਲੂਣ ਹਰਾਮੀ ਨਹੀਂ ਹੋਣਾ ਚਾਹੁੰਦਾ ਮੈਂ। ਸਾਰੇ ਦਾ ਸਾਰਾ ਸਮਾਨ ਬੱਝਾ ਹੀ ਛੱਡ ਗਿਆ, ਜੋ ਸੋਨਾ ਚਾਂਦੀ ਇਕੱਠਾ ਕੀਤਾ ਸੀ ਨਾ ਅੰਦਰ ਚੋਰ ਨੇ, ਲੈ ਕੇ ਨਹੀਂ ਗਿਆ ਕੁਛ ਵੀ। ਕਾਰਨ ਕਹਿੰਦਾ ਮੈਂ ਇਹਦਾ ਨਮਕ ਖਾ ਲਿਆ। ਲੂਣ ਹਰਾਮੀ ਗੁਨਾਹਗਾਰ ਧੜ ਧੰਮੜ ਧੜਿਆ, ਕਿਉਂਕਿ ਲੂਣ ਹਰਾਮੀ ਜਿਹੜਾ ਉਹ ਗੁਨਾਹਗਾਰ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਨਾ ਜਿਹੜਾ ਲੂਣ ਹਰਾਮੀ ਹੈ ਢੋਲ ਵਾਂਗੂ, ਧੜ ਧੰਮੜ ਧੜਿਆ ਦਾ ਮਤਲਬ ਜਿਵੇਂ ਢੋਲ ਨੂੰ ਵਜਾਉਣ ਵਾਸਤੇ ਕੁੱਟੀ ਦਾ ਹੈ ਨਾ, ਇਸ ਤਰ੍ਹਾਂ ਜਿਹੜਾ ਚੋਰ ਆ ਰੱਬ ਦੀ ਦਰਗਾਹ ਦੇ ਵਿੱਚ ਵੀ ਇੱਦਾਂ ਧੜ 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 ਕਰਕੇ ਢੋਲ ਵਾਂਗੂ ਕੁੱਟੀਦਾ ਆ। ਤੇ ਸਾਧ ਸੰਗਤ ਰਤਾ ਜਿੰਨਾ ਲੂਣ ਖਾ ਲਿਆ ਤੇ ਉਹ ਸੇਠ ਦਾ ਸ਼ਾਹ ਦਾ ਸਮਾਨ ਛੱਡ ਗਿਆ, ਤੇ ਕਈ ਕਈ ਚਿਰ ਜਿਹੜਾ ਗੁਰੂ ਘਰ ਦਾ ਖਾ ਕੇ ਹਰਾਮ ਕਰ ਜਾਂਦੇ। ਗੰਗੂ ਬ੍ਰਾਹਮਣ 22 ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰਸੋਈਆ ਰਿਹਾ, ਅਨੰਦਪੁਰ ਸਾਹਿਬ ਰਸੋਈਆ, 22 ਸਾਲ ਨਮਕ ਖਾਧਾ ਕਲਗੀਧਰ ਪਾਤਸ਼ਾਹ ਦਾ ਤੇ ਛੋਟੇ ਸਾਹਿਬਜ਼ਾਦੇ ਸਤਿਕਾਰਯੋਗ ਬਾਬਾ ਜ਼ੋਰਾਵਰ ਸਿੰਘ, ਸਤਿਕਾਰਯੋਗ ਬਾਬਾ ਫਤਿਹ ਸਿੰਘ, ਬਜ਼ੁਰਗ ਮਾਂ ਸਤਿਕਾਰਯੋਗ ਮਾਤਾ ਗੁਜਰ ਕੌਰ ਨੂੰ ਪਕੜਾਉਣ ਵਾਲਾ ਗੰਗੂ ਬ੍ਰਾਹਮਣ ਸੀ। ਬੜਾ ਵੱਡਾ ਪਾਪੀ ਸੀ, ਗੁਨਾਹਗਾਰ ਸੀ। ਭਾਈ ਗੁਰਦਾਸ ਜੀ ਨੇ ਪ੍ਰੇਰਨਾ ਦਿੱਤੀ ਕਿ ਭਾਈ ਜਿਹੜਾ ਇਨਸਾਨ ਆ ਲੂਣ ਹਰਾਮੀ ਨਾ ਹੋਵੇ। ਪਹਿਲਾਂ ਜ਼ਿਕਰ ਕੀਤਾ ਜਿਹੜੇ ਕਿਸੇ ਦੇ ਕੀਤੇ ਪਰ ਉਪਕਾਰ ਵਿਸਾਰ ਦਿੰਦੇ ਉਹ ਕਿਰਤ ਕਾਣੇ ਆ, ਇੱਥੇ ਹੁਣ ਉਹਨਾਂ ਦਾ ਜ਼ਿਕਰ ਕਰਦੇ ਜਿਹੜੇ ਲੂਣ ਖਾ ਕੇ ਬੁਰਾ ਕਰਦੇ ਕਿਸੇ ਦਾ। ਵਿਦਵਾਨਾਂ ਨੇ ਇੱਕ ਬਚਨ ਵੀ ਲਿਖਿਆ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਚ, ਜਿਹੜਾ ਭੂਮੀਆਂ ਸੀ ਨਾ ਭੂਮੀਆਂ ਚੋਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਤਾਰਿਆ, ਸਤਿਗੁਰੂ ਪਾਤਸ਼ਾਹ ਨੇ ਉਹਨੂੰ ਜਦੋਂ ਕਿਹਾ ਵੀ ਚੋਰੀ ਨਾ ਕਰਿਆ ਕਰ, ਉਹ ਕਹਿੰਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਚੋਰੀ ਦੀ ਬਾਣ ਬੜੀ ਪੁਰਾਣੀ ਹੈ, ਗੁਜ਼ਰਾਨ ਹੀ ਇਹਦੇ ਸਿਰ ਤੇ ਚੱਲਦਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਵੀ ਤਿੰਨ ਬਚਨ ਮੰਨ ਲਾ, ਚੋਰੀ ਨਹੀਂ ਛੱਡ ਸਕਦਾ। ਉਹ ਕਹਿੰਦਾ ਮਹਾਰਾਜ ਨਹੀਂ, ਔਖੀ ਗੱਲ ਹੈ। ਸਤਿਗੁਰੂ ਪਾਤਸ਼ਾਹ ਨੇ ਕਿਹਾ ਤਿੰਨ ਬਚਨ ਮੰਨ ਫਿਰ, ਕਿਹੜੇ ਕਿਹੜੇ? ਕਹਿੰਦੇ ਪਹਿਲਾ ਬਚਨ ਇਹ ਵੀ ਝੂਠ ਨਹੀਂ ਬੋਲਣਾ, ਦੂਸਰਾ ਬਚਨ ਇਹ ਵੀ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ, ਤੇ ਤੀਸਰਾ ਬਚਨ ਇਹ ਵੀ ਗਰੀਬ ਮਾਰ ਨਹੀਂ ਕਰਨੀ। ਬਚਨ ਦੇ ਕੇ ਸਤਿਗੁਰੂ ਪਾਤਸ਼ਾਹ ਚਲੇ ਗਏ। ਸੰਖੇਪ ਦੇ ਵਿੱਚ ਹੀ ਦਾਸ ਨੇ ਬੇਨਤੀ ਕਰਨੀ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਚਲੇ ਗਏ, ਇੱਕ ਤਰੀਕਾ ਦੱਸ ਗਏ ਤਰਨ ਦਾ। ਥੋੜਾ ਜਿਹਾ ਚਿਰ ਲੰਘ ਗਿਆ, ਚੋਰੀ ਕੋਈ ਨਹੀਂ ਕੀਤੀ ਉਹਨੇ ਭੂਮੀਏ ਨੇ, ਪਰ ਜਿਹੜੇ ਚਾਰ ਟਕੇ ਪੱਲੇ ਸੀ ਹੌਲੀ ਹੌਲੀ ਖਾ ਕੇ ਮੁੱਕ ਗਏ। ਇੱਕ ਦਿਨ ਦਿਲ ਚ ਆਇਆ ਵੀ ਸਤਿਗੁਰੂ ਪਾਤਸ਼ਾਹ ਨੇ ਇਹ ਕਿਹਾ ਸੀ ਵੀ ਗਰੀਬ ਮਾਰ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਲੂਣ ਖਾ ਕੇ ਬੁਰਾ ਨਹੀਂ ਸੋਚਣਾ ਕਿਸੇ, ਜਿਸ ਦਾ ਨਮਕ ਖਾਧਾ ਉਹਦਾ ਨਮਕ ਹਰਾਮੀ ਨਹੀਂ ਹੋਣਾ। ਪਰ ਕਹਿੰਦਾ ਕਿਸੇ ਗਰੀਬ ਨੂੰ ਨਹੀਂ, ਕਿਸੇ ਸ਼ਾਹ ਨੂੰ, ਕਿਸੇ ਰਾਜੇ ਦੇ ਜਾ ਚੋਰੀ ਕਰਦੇ। ਅੱਧੀ ਰਾਤ ਸੋਹਣੇ ਕੀਮਤੀ ਬਸਤਰ ਪਾਲੇ ਆ ਨਵਾਬਾਂ ਵਾਲੇ, ਜਿਵੇਂ ਦੇ ਜਿਹੜਾ ਉਸ ਇਲਾਕੇ ਦਾ ਰਾਜਾ ਸੀ ਉਹਦੇ ਮਹੱਲਾਂ 'ਚ ਜਾ ਵੜਿਆ, ਉਹਦੇ ਮਹੱਲਾਂ 'ਚ ਜਾ ਵੜਿਆ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜੇ ਬਚਨ ਲਿਖੇ ਹਨ, ਕਈਆਂ ਵਿਦਵਾਨਾਂ ਨੇ ਇਹ ਵੀ ਲਿਖਿਆ ਵੀ ਉਸ ਬਾਤ ਵੱਲ ਇਸ਼ਾਰਾ ਆਇਆ ਭਾਈ ਗੁਰਦਾਸ ਜੀ ਦਾ। ਕਹਿੰਦੇ ਹੁਣ ਪਹਿਰੇਦਾਰ ਖੜਾ ਬਾਹਰ, ਹੁਣ ਰਾਜੇ ਦਾ ਮਹੱਲ ਆ, ਜਦੋਂ ਅੰਦਰ ਜਾਣ ਲੱਗਾ ਭੂਮੀਆਂ, ਉਹ ਪਹਿਰੇਦਾਰ ਪੁੱਛਦਾ ਭਈ ਕੌਣ ਆ ਬਈ ਤੇ ਕਿੱਥੇ ਚੱਲਿਆ? ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਬਚਨ ਯਾਦ, ਪਹਿਲਾਂ ਬਚਨ ਉਹ ਯਾਦ ਵੀ ਗਰੀਬ ਮਾਰ ਨਹੀਂ ਕਰਨੀ। ਉਹ ਕਹਿੰਦਾ ਰਾਜੇ ਦੇ ਜਾ ਕੇ ਲਿਆਉਣੇ ਸੋਨਾ ਚਾਂਦੀ ਕੋਈ। ਦੂਸਰੀ ਗੱਲ ਹੁਣ ਇਹ ਵੀ ਪਹਿਰੇਦਾਰ ਪੁੱਛਦਾ ਵੀ ਕੌਣ ਆ ਤੂੰ ਤੇ ਕਿੱਥੇ ਚੱਲਿਆ? ਉਹ ਕਹਿੰਦਾ ਵੀ ਮੈਂ ਚੋਰ ਆ ਤੇ ਚੋਰੀ ਕਰਨ ਚੱਲਿਆ। ਪਹਿਰੇਦਾਰ ਨੇ ਸੋਚਿਆ ਹੱਦ ਹੋ ਗਈ, ਚੋਰ ਵੀ ਕਦੇ ਕਹਿੰਦਾ ਵੀ ਮੈਂ ਚੋਰੀ ਕਰਨ ਚੱਲਿਆ, ਤੇ ਚੋਰ ਆਪਣੇ ਆਪ ਨੂੰ ਕਦੇ ਆਖਦਾ ਮੈਂ ਚੋਰ ਹਾਂ? ਉਹ ਪਹਿਰੇਦਾਰ ਨੇ ਸੋਚਿਆ ਐਵੇਂ ਮਖੌਲ ਕਰਦਾ ਤੇ ਬੜੇ ਸੁੰਦਰ ਕੀਮਤੀ ਬਸਤਰ ਪਾਏ ਨੇ, ਰਾਜੇ ਦਾ ਕੋਈ ਵਾਕਫ ਹੋਏਗਾ। ਉਹਨੇ ਅੰਦਰ ਲੰਘਾਤਾ, ਭੂਮੀਆਂ ਅੰਦਰ ਚਲਾ ਗਿਆ। ਅੰਦਰ ਜਾ ਕੇ ਹੁਣ ਜਿੱਥੇ ਕੋਈ ਸੋਨਾ ਚਾਂਦੀ ਸੀ, ਮਾਲ ਅਸਬਾਬ ਸੀ, ਉੱਥੋਂ ਇਹਨੇ ਕੱਢਿਆ, ਕੱਢ ਕੇ ਹੋਰ ਕੀਮਤੀ ਚੀਜ਼ਾਂ ਵਸਤਾਂ ਦੀ ਪੰਡ ਬੰਨ ਲਈ, ਤੇ ਪੰਡ ਬੰਨ ਕੇ ਜਦੋਂ ਤੁਰਨ ਲੱਗਾ ਨਾ, ਤੇ ਇੱਕ ਕਿਤੇ ਸੋਨੇ ਦੀ ਕੌਲੀ ਦੇ ਵਿੱਚ ਨਾ, ਸੋਨੇ ਦੀ ਕਟੋਰੀ 'ਚ ਕੋਈ ਖਾਣ ਵਾਲੀ ਚੀਜ਼ ਪਈ ਹੈ। ਇਹਨੇ ਸੋਚਿਆ ਚਲੋ ਖਾ ਹੀ ਲੈਂਦੇ ਹਾਂ, ਖਾਣ ਵਾਸਤੇ ਆ ਕੁਛ। ਜਦੋਂ ਇਹਨੇ ਉਹ ਚੀਜ਼ ਚੁੱਕ ਕੇ ਮੂੰਹ 'ਚ ਪਾਈ ਤੇ ਉਹ ਨਮਕ ਵਾਲੀ ਲੂਣ ਵਾਲੀ ਆ, ਇਹਨੇ ਖਾ ਲਈ। ਜਦੋਂ ਨਮਕ ਖਾਧਾ ਗਿਆ, ਜੀਭ 'ਤੇ ਲੱਗਾ, ਅੰਦਰ ਚਲਾ ਗਿਆ ਪੇਟ 'ਚ, ਮਨ 'ਚ ਆਇਆ ਉਹ ਮਨਾ, ਬਾਬੇ ਨਾਨਕ ਨੇ ਕਿਹਾ ਸੀ ਨਮਕ ਖਾ ਕੇ ਹਰਾਮ ਨਹੀਂ ਕਰਨਾ। ਤਿੰਨੇ ਬਚਨ ਮੰਨੇ ਗਏ, ਹੁਣ ਗਰੀਬ ਮਾਰ ਨਹੀਂ ਕਰਨੀ, ਝੂਠ ਨਹੀਂ ਬੋਲਣਾ ਤੇ ਨਮਕ ਖਾ ਕੇ ਹਰਾਮ ਨਹੀਂ ਕਰਨਾ। ਸਾਧ ਸੰਗਤ ਇਹ ਗੁਣ ਨੇ, ਇਹ ਜਿਹੜੀਆਂ ਚੀਜ਼ਾਂ ਗੁਣ ਆ। ਸਤਿਗੁਰੂ ਚਾਹੁੰਦੇ ਤੇ ਉਦੋਂ ਹੀ ਬਖਸ਼ਿਸ਼ ਦੀ ਨਜ਼ਰ ਫੇਰ ਦਿੰਦੇ ਉਹਦੇ ਤੇ ਸਾਰੇ ਪਾਪ ਛੱਡ ਦੇਣੇ ਸੀ, ਉਹਨੇ ਚੋਰੀਆਂ ਸਭ ਕੁਝ ਛੁੱਟ ਜਾਣਾ ਸੀ। ਸਤਿਗੁਰ ਨੇ ਵੱਖ ਵੱਖ ਗੁਣ ਦੱਸ ਦੱਸ ਕੇ, ਗੁਣ ਦੱਸ ਦੱਸ ਕੇ ਕਮਾਉਣ ਵਾਲਿਆਂ ਦੇ ਜੀਵਨ ਦੇ ਵਿੱਚੋਂ ਦੱਸਣਾ ਆ, ਇਹ ਗੁਣ ਹੀ ਤੁਹਾਨੂੰ ਰੱਬ ਤੱਕ ਲੈ ਜਾਂਦੇ ਆ। ਇਹ ਤਾਂ ਨਹੀਂ ਨਾ ਬਾਣੀ ਵੀ ਪੜ੍ਹੀ ਜਾਏ ਤੇ ਝੂਠ ਵੀ ਬੋਲੀ ਜਾਏ, ਸਵੇਰੇ ਉੱਠ ਕੇ ਨਿਤਨੇਮ ਵੀ ਕਰ ਲਏ, ਗੁਰਦੁਆਰੇ ਵੀ ਆ ਜਾਵੇ ਤੇ ਗਰੀਬ ਮਾਰ ਵੀ ਕਰੇ, ਗਰੀਬਾਂ ਦਾ ਲਹੂ ਨਿਚੋੜੇ, ਗਰੀਬਾਂ ਦੀ ਰੱਤ ਨਿਚੋੜੇ, ਇਹ ਤਾਂ ਨਹੀਂ ਨਾ ਫਿਰ ਠੀਕ। ਦੂਸਰੇ ਦਾ ਨਮਕ ਖਾ ਕੇ ਉਹਦਾ ਬੁਰਾ ਵੀ ਸੋਚੀ ਜਾਏ ਤੇ ਸਤਸੰਗ ਵੀ ਕਰੀ ਜਾਏ। ਸਤਿਗੁਰ ਨੇ ਦੱਸਣਾ ਮੇਰੇ ਸਿੱਖ ਕਿਹੋ ਜਿਹਾ, ਇਹਨਾਂ ਗੁਣਾਂ ਤੋਂ ਕਿੱਥੋਂ ਤੱਕ ਜੀਵਨ ਮਿਲ ਜਾਂਦਾ। ਤੇ ਉਹ ਲੋਕ ਆਪ ਹੀ ਨਹੀਂ ਤਰਨਗੇ ਗੁਣਾਂ ਵਾਲੇ, ਅਗਾਂਹ ਕਈਆਂ ਹੋਰਨਾਂ ਨੂੰ ਤਾਰਨਾ ਉਹਨਾਂ ਨੇ। ਹੁਣ ਇਹ ਜਿਹੜਾ ਭੂਮੀਆਂ ਆ, ਨਮਕ ਖਾ ਲਿਆ, ਜਿਵੇਂ ਦੀਆਂ ਪੰਡਾਂ ਬੰਨੀਆਂ ਸੀ ਰਹਿ ਗਈਆਂ ਬੱਜੀਆਂ, ਰਹਿ ਗਈਆਂ ਪੰਡਾਂ ਬੱਜੀਆਂ। ਲੂਣ ਖਾ ਲਿਆ, ਇਹਦਾ ਥੋੜ੍ਹੀ ਬੁਰਾ ਸੋਚ ਸਕਦਾ। ਨਿਕਲ ਗਿਆ ਮਹੱਲਾ ਚੋਂ ਬਾਹਰ ਖਾਲੀ ਹੱਥ, ਕੁਛ ਨਹੀਂ ਲੈ ਕੇ ਗਿਆ, ਚਲਾ ਗਿਆ ਆਪਣੇ ਟਿਕਾਣੇ। ਦਿਨ ਚੜਿਆ, ਸਵੇਰ ਹੋਈ, ਰਾਜੇ ਨੇ ਢੰਡੋਰਾ ਦੇ ਦਿੱਤਾ, ਸਿਪਾਹੀਆਂ ਨੂੰ ਆਖਿਆ ਉਹ ਪਕੜ ਕੇ ਲਿਆਓ ਚੋਰ। ਰਾਤੀ ਸਮਾਨ ਤਾਂ ਉਹਨੇ ਬੰਨਿਆ, ਭਾਵੇਂ ਗਿਆ ਕੁਛ ਨਹੀਂ ਆਪਣਾ, ਪਰ ਚੋਰ ਆਇਆ ਤੇ ਹੈ ਨਾ ਰਾਤ। ਇਹ ਵੱਖਰੀ ਗੱਲ, ਕਹਿੰਦਾ ਕੋਈ ਸਿਪਾਹੀ ਜਾਗ ਪਿਆ ਹੋਏਗਾ, ਕੋਈ ਪਹਿਰੇਦਾਰ ਸੁਚੇਤ ਹੋ ਗਿਆ ਹੋਏਗਾ ਤੇ ਦੌੜ ਗਿਆ ਹੋਏਗਾ ਚੋਰ, ਤੇ ਤਾਂ ਨਹੀਂ ਲੈ ਕੇ ਗਿਆ। ਹੁਣ ਰਾਜੇ ਨੂੰ ਥੋੜ੍ਹੀ ਪਤਾ ਵੀ ਕੀ ਕਾਰਨ ਹੈ, ਕਿਉਂ ਨਹੀਂ ਲੈ ਕੇ ਗਿਆ। ਸਾਧ ਸੰਗਤ ਜਿਹੜੇ ਸਿਪਾਹੀ ਸੀ ਅਹਿਲਕਾਰ, ਉਹਨਾਂ ਨੇ ਨੇੜੇ ਤੇੜੇ ਦੇ ਵਿਚਾਰੇ ਕੋਈ ਮਾੜੇ ਮੋਟੇ ਚੋਰ ਸੀ ਜਿਨ੍ਹਾਂ 'ਤੇ ਕੋਈ ਥੋੜ੍ਹਾ ਬਹੁਤਾ ਸ਼ੱਕ ਸੀ, ਇਹ ਚੋਰੀ ਕਰ ਸਕਦੇ ਆ, ਚੋਰੀ ਕਰ ਸਕਦਾ, ਲਿਆ ਬੰਨੇ ਰਾਜੇ ਦੇ ਸਾਹਮਣੇ, ਇਹਨਾਂ ਨੂੰ ਪੁੱਛੋ ਜੀ, ਇਹਨਾਂ ਨੂੰ ਪੁੱਛੋ ਜੀ। ਰਾਜੇ ਨੇ ਪੁੱਛਣਾ ਸ਼ੁਰੂ ਕੀਤਾ, ਕਈਆਂ ਨੂੰ ਮਾਰ ਵੀ ਪੈਣ ਲੱਗਦੀ, ਹੈ ਉਹ ਬੇਕਸੂਰ। ਭੂਮੀਆਂ ਨੂੰ ਫਿਰ ਪਤਾ ਲੱਗਾ, ਅਤੇ ਰਾਜੇ ਦਾ ਸਮਾਨ ਰਾਤੀ ਬੱਜਾ ਬਜਾਇਆ ਛੱਡ ਆਇਆ, ਅਤੇ ਉੱਥੇ ਕਈਆਂ ਨੂੰ ਬਦੋਸ਼ਿਆਂ ਨੂੰ ਮਾਰ ਪੈ ਰਹੀ ਹੈ, ਇਹ ਵੀ ਗਰੀਬ ਮਾਰਿਆ, ਪਰ ਕਸੂਰ ਮੇਰਾ, ਅਤੇ ਮਾਰ ਕਿਸੇ ਹੋਰ ਨੂੰ ਪਵੇ, ਪੰਡਾ ਮੈਂ ਰਾਤੀ ਬੰਨ੍ਹ ਕੇ ਛੱਡ ਆਇਆ, ਅਤੇ ਮਾਰ ਕਿਸੇ ਹੋਰ ਨੂੰ ਪਵੇ, ਇਹ ਵੀ ਤਾਂ ਗਰੀਬ ਮਾਰੀ ਹੈ, ਦੋਸ਼ ਮੇਰਾ, ਦੁੱਖ ਕੋਈ ਚੱਲੇ। ਰਾਜੇ ਦੇ ਦਰਬਾਰ 'ਚ ਪੇਸ਼ ਹੋ ਗਿਆ ਜੀ ਭੂਮੀਆਂ। ਭੂਮੀਆਂ ਨੇ ਜਾ ਕੇ ਆਖਿਆ, ਰਾਜਨ ਸਾਰਿਆਂ ਬੰਦਿਆਂ ਨੂੰ ਛੱਡ ਦੇ, ਮੈਂ ਤੇਰਾ ਚੋਰ ਹਾਂ, ਭਾਵੇਂ ਤੇਰੇ ਘਰੋਂ ਚੋਰੀ ਹੋਈ ਨਹੀਂ, ਸਮਾਨ ਕੋਈ ਲੈ ਕੇ ਨਹੀਂ ਗਿਆ, ਪਰ ਤੂੰ ਰਾਜਾ ਹੈ, ਹਾਕਮ ਹੈ ਤੂੰ, ਇਸ ਕਰਕੇ ਮੈਂ ਸੱਚਾਈ ਦੱਸ ਰਿਹਾ ਤੈਨੂੰ ਕਿ ਮੈਂ ਤੇਰਾ ਚੋਰ ਹਾਂ, ਇਹਨਾਂ ਨੂੰ ਛੱਡ ਦੇ ਸਾਰੇ। ਰਾਜਾ ਕਹਿੰਦਾ, ਅੱਛਾ ਆਪ ਮੂੰਹੋਂ ਦੱਸ ਰਿਹਾ? ਕਹਿੰਦਾ ਹਾਂ, ਆਹ ਤੁਹਾਡਾ ਪਹਿਰੇਦਾਰ ਆ ਰਾਜੇ ਨੇ ਇਹਨੂੰ ਪੁੱਛ, ਇਸ ਸਮੇਂ 'ਤੇ ਇੰਨੀ ਗੁਜ਼ਰੀ ਰਾਤ ਮੈਂ ਆਇਆ, ਇਹਨੇ ਮੈਨੂੰ ਪੁੱਛਿਆ ਤੂੰ ਕੌਣ ਆ, ਮੈਂ ਇਹਨੂੰ ਕਿਹਾ, ਮੈਂ ਕਿਹਾ ਮੈਂ ਚੋਰ ਹਾਂ, ਚੋਰੀ ਕਰਨਾ। ਰਾਜਾ ਕਹਿੰਦਾ, ਇਹ ਵੀ ਗੱਲ ਤੇਰੀ ਮੰਨ ਲਈ ਵੀ ਤੂੰ ਸੱਚ ਬੋਲਦਾ, ਕਿਉਂਕਿ ਹੁਣ ਵੀ ਤੂੰ ਮੇਰੇ ਸਾਹਮਣੇ ਸੱਚ ਬੋਲ ਰਿਹਾ ਕਿ ਮੈਂ ਤੇਰਾ ਚੋਰ ਹਾਂ, ਪਰ ਤੂੰ ਹੁਣ ਇਹ ਗੱਲ ਦੱਸ ਵੀ ਤੂੰ ਸਮਾਨ ਲੈ ਕੇ ਕਿਉਂ ਨਹੀਂ ਗਿਆ। ਫਿਰ ਉਹਨੇ ਦੱਸਿਆ, ਕਹਿੰਦਾ ਇਸ ਇਸ ਜਗ੍ਹਾ ਦੇ ਉੱਤੇ ਤੇਰੇ ਉਹ ਸੋਨੇ ਦੀ ਕਟੋਰੀ ਪਈ ਹੋਈ, ਕੌਲੀ ਇੱਕ। ਰਾਜਾ ਕਹਿੰਦਾ, ਪਈ, ਪਤਾ ਕਰਾ ਲਿਆ ਉਹਨੇ ਅਹਿਲਕਾਰਾਂ ਕੋਲੋਂ, ਨੌਕਰ ਚਾਕਰ ਉਹਨਾਂ ਦੇ ਪਾਸੋਂ ਪਤਾ ਲੱਗ ਗਿਆ, ਹਾਂਜੀ ਉੱਥੇ ਕਟੋਰੀ ਪਈ ਹੈ। ਕਹਿੰਦੇ ਉਹਦੇ 'ਚ ਨਮਕ ਵਾਲੀ ਕੋਈ ਚੀਜ਼ ਹੈ? ਉਹ ਕਹਿੰਦੇ ਹੈਗੀ। ਉਹ ਕਹਿੰਦਾ ਮੈਂ ਖਾ ਲਿਆ ਰਾਤੀ, ਨਮਕ ਖਾ ਕੇ ਹਰਾਮ ਨਹੀਂ ਕਰਨਾ, ਝੂਠ ਨਹੀਂ ਬੋਲਣਾ, ਗਰੀਬ ਮਾਰ ਨਹੀਂ ਕਰਨੀ, ਮੇਰੇ ਗੁਰੂ ਨੇ ਉਪਦੇਸ਼ ਦਿੱਤਾ, ਉਹਨੇ ਚੋਰੀ ਵੀ ਛਡਾ ਦੇਣੀ ਮੇਰੀ। ਉਹ ਰਾਜਾ ਕਹਿੰਦਾ, ਅੱਛਾ ਐਸਾ ਗੁਰੂ ਵੀ ਹੈ ਕੋਈ ਜਿਹੜਾ ਤੂੰ ਇੰਨਾ ਆਗਿਆਕਾਰ ਹੈ ਉਸਦਾ? ਉਹ ਕਹਿੰਦਾ, ਦੀਨ ਦੁਨੀ ਦਾ ਪਾਤਸ਼ਾਹ ਗੁਰੂ ਨਾਨਕ। ਰਾਜੇ ਨੇ ਆਖਿਆ, ਉਹ ਭੂਮੀਆਂ, ਜੋ ਕੁਛ ਹੋਇਆ ਗੁਜ਼ਰ ਗਿਆ, ਠੀਕ ਹੈ, ਜੇ ਤੂੰ ਇੰਨਾ ਪਿਆਰ ਗੁਰੂ ਨੂੰ ਕਰਦਾ ਕਿਤੇ ਮੈਨੂੰ ਵੀ ਆਪਣੇ ਸਤਿਗੁਰ ਦਾ ਦਰਸ਼ਨ ਕਰਾ। ਭੂਮੀਆਂ ਨੇ ਆਖਿਆ, ਅਸੀਂ ਅਰਦਾਸ ਕਰਾਂਗਾ, ਮੈਂ ਵੀ ਤੇਰੀ ਅਰਦਾਸ ਕਰਾਂਗਾ, ਤੂੰ ਵੀ ਅਰਦਾਸ ਕਰ, ਮੇਰਾ ਸਤਿਗੁਰੂ ਆਪ ਚੱਲ ਕੇ ਆ ਜਾਂਦਾ। ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਫਿਰ ਉੱਥੇ ਜਾ ਕੇ ਵੀ ਦਰਸ਼ਨ ਦਿੱਤੇ ਮੇਰੇ ਸਤਿਗੁਰ ਨੇ, ਭੂਮੀਏ ਵਰਗਿਆਂ ਨੂੰ ਵੀ ਤਾਰਿਆ, ਅਤੇ ਪਤਾ ਨਹੀਂ ਭੂਮੀਏ ਦੀ ਸੰਗਤ ਵਿੱਚ ਰਹਿ ਕੇ ਕਿੰਨਿਆਂ ਦਾ ਪਾਰ ਉਤਾਰਾ ਹੋ ਗਿਆ, ਚੋਰੀ ਵੀ ਛੱਡ ਗਿਆ। ਫਿਰ ਕਿ ਪਤਾ ਲੱਗ ਗਿਆ, ਪਰਾਇਆ ਹੱਕ ਨਹੀਂ ਖਾਣਾ, ਪਰਾਇਆ ਹੱਕ ਨਹੀਂ ਖਾਣਾ, ਕਿਸੇ ਦਾ ਹੱਕ ਨਹੀਂ ਖਾਣਾ, ਕਿਸੇ ਦੇ ਉੱਤੇ ਆਪਣਾ ਹੱਕ ਜਿਤਾਉਣਾ ਨਹੀਂ, ਧਰਮ ਦੀ ਕਿਰਤ ਕਰਕੇ ਖਾਣਾ। ਰਾਜੇ ਦਾ ਦਿਲ ਵੀ ਜਿੱਤ ਲਿਆ, ਪ੍ਰਚਾਰਕ ਬਣ ਗਿਆ ਗੁਰੂ ਨਾਨਕ ਦੇ ਦਰ ਘਰ ਦਾ, ਜੀਵਨ ਸੋਹਣਾ ਬਣ ਗਿਆ, ਪਰਮੇਸ਼ਰ ਦੀ ਹਜ਼ੂਰੀ ਵਿੱਚ ਕਬੂਲ ਹੋ ਗਿਆ। ਇਸ ਲਈ ਭਾਈ ਗੁਰਦਾਸ ਕਹਿੰਦੇ, ਸੋਇਨਾ ਰੁਪਾ ਪੰਡ ਬੰਨ, ਸੋਨੇ ਚਾਂਦੀ ਦੀਆਂ ਪੰਡਾਂ ਬੰਨ ਲਈਆਂ, ਅਗਲਾਈ ਅੜਿਆ। ਕਹਿੰਦੇ ਅਗਾਂਹ ਹੋਰ ਮਾਇਆ ਦੇ ਲਾਲਚ 'ਚ ਖੋਜਣ ਲੱਗ ਪਿਆ, ਹੋਰ ਕੁਛ ਮਿਲੇ, ਤੇ ਲੋਭ ਲਹਿਰ ਹਲਕਾਇਆ, ਲੂਣ ਹਾਂਡਾ ਫੜਿਆ। ਲੋਭ ਦੀ ਲਹਿਰ ਨਾਲ ਅੰਦਰ ਕੋਈ ਭੁੱਖ ਲੱਗੀ ਤੇ ਲੂਣ ਦਾ ਭਾਂਡਾ ਹੱਥ 'ਚ ਫੜ ਲਿਆ, ਚੋਖਕ ਲੈ ਕੇ ਚੱਖਿਆ। ਚੋਖਕ ਮਤਲਬ ਰਤਾ ਕੁਝ ਨਾ, ਥੋੜ੍ਹਾ ਜਿਹਾ ਲੈ ਕੇ ਚੱਖਿਆ, ਜੀਭ ਦੇ ਉੱਤੇ ਰੱਖਿਆ ਤੇ ਨਮਕ। ਚੋਖਕ ਲੈ ਕੇ ਚੱਖਿਆ ਤਿਸ ਕੱਖ ਨਾ ਖੜਿਆ, ਉਹਨੇ ਕੁਝ ਵੀ ਲਿਆ ਨਹੀਂ ਨਾਲ, ਸਭ ਕੁਝ ਬੰਨੀਆਂ ਬਣਾਈਆਂ ਪੰਡਾਂ ਛੱਡ ਗਿਆ। ਲੂਣ ਹਰਾਮੀ ਗੁਨਾਹਗਾਰ, ਧੜ ਧੰਮੜ ਧੜਿਆ। ਜਿਹੜੇ ਲੂਣ ਹਰਾਮੀ ਨੇ, ਗੁਨਾਹਗਾਰ ਨੇ, ਰੱਬ ਦੀ ਦਰਗਾਹ ਦੇ ਵਿੱਚ ਢੋਲ ਵਾਂਗੂ ਕੁੱਟੀਦੇ ਆ, ਭਾਵ ਮਾਰਾਂ ਪੈਂਦੀਆਂ ਉਹਨਾਂ ਨੂੰ ਰੱਬ ਦੀ ਦਰਗਾਹ ਵਿੱਚ ਵੀ। ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਭਾਵ, ਕਿਸੇ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ, ਬੁਰਾ ਨਹੀਂ ਚਟਵਣਾ, ਉਹਦਾ ਮਾੜਾ ਨਹੀਂ ਕਰਨਾ ਉਹਦਾ। ਇਸ ਲਈ ਤਾਂ ਤੁਸੀਂ ਮਾਲਕ ਦੀ ਹਜ਼ੂਰੀ ਵਿੱਚ, ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕਦੇ। ਜੇ ਨਮਕ ਹਰਾਮ ਨਹੀਂ ਹੋਣਾ, ਨਮਕ ਹਲਾਲ ਹੋਣਾ ਹੈ। ਜਿਸ ਦਾ ਨਮਕ ਖਾਧਾ, ਉਹਦਾ ਬੁਰਾ ਨਹੀਂ ਮੰਗਣਾ, ਉਹਦਾ ਭਲਾ ਹੀ ਕਰਨਾ ਹੈ। ਵਾਰ 35 ਪੌੜੀ 11 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਐਸੇ ਲੂਣ ਖਾਣ ਵਾਲਿਆਂ ਦਾ ਹੋਰ ਜ਼ਿਕਰ ਕਰਦੇ। ਖਾਦੇ ਲੂਣ ਗੁਲਾਮ ਹੋਏ, ਪੀ ਹੀ ਪਾਣੀ ਢੋਵੈ, ਲੂਣ ਖਾਏ ਕਰ ਚਾਕਰੀ, ਰਣ ਟੋਕ ਟੋਕ ਹੋਵੈ। ਲੂਣ ਖਾਏ ਧੀ ਪੁੱਤ ਹੋਏ, ਸਭ ਲੱਜਾ ਧੋਵੈ। ਲੂਣ ਵਣੋਟਾ ਖਾਏ ਕ ਹੱਥ ਜੋੜ ਖੜੋਵੈ। ਵਾਟ ਵਟਾਊ ਲੂਣ ਖਾਏ, ਗੁਣ ਕੰਠ ਪਰੋਵੈ। ਲੂਣ ਹਰਾਮੀ ਗੁਨਾਗਾਰ, ਮਰ ਜਨਮ ਵਗੋਵੈ। ਲੂਣ ਹਰਾਮੀ ਗੁਨਾਗਾਰ, ਮਰ ਜਨਮ ਵਗੋਵੈ। ਕਹਿਣ ਲੱਗੇ ਖਾਧੇ ਲੂਣ ਗੁਲਾਮ ਹੋਏ, ਪੀਹੇ ਪਾਣੀ ਢੋਵੈ। ਨੌਕਰ ਲੋਕ ਹੈ ਜਿਹੜੇ ਸੇਵਕ, ਕਹਿੰਦੇ ਨੌਕਰ ਲੂਣ ਦੇ ਖਾਣ ਨਾਲ ਗੁਲਾਮ ਬਣ ਕੇ ਤੇ ਚੱਕੀ ਪੀਂਦੇ ਆ, ਪਾਣੀ ਦੀਆਂ ਗਾਗਰਾਂ ਢੋਂਦੇ ਆ। ਨੌਕਰ ਰੱਖੇ ਹੋਏ ਹੁਣ ਮਾਲਕ ਦੇ ਕੋਲੋਂ ਤਨਖਾਹ ਲੈਂਦੇ ਆ ਤੇ ਮਾਲਕ ਦੇ ਘਰੋਂ ਹੀ ਰੋਟੀ ਪਾਣੀ ਖਾਂਦੇ ਤੇ ਉਹ ਨੌਕਰ ਐ ਗੁਲਾਮਾਂ ਵਾਂਗੂ ਆਪਣੇ ਮਾਲਕ ਦੀ ਚੱਕੀ ਵੀ ਪੀਂਦੇ ਆ ਤੇ ਪਾਣੀ ਵੀ ਧੋਂਦੇ ਆ। ਵੀ ਅਸੀਂ ਇਹਦੇ ਘਰ ਦਾ ਨਮਕ ਖਾਧਾ, ਇਹਦੇ ਕੋਲੋਂ 4% ਮਿਲਦੇ ਆ ਸਾਨੂੰ। ਲੂਣ ਖਾਏ ਕਰ ਚਾਕਰੀ, ਰਣ ਟੋਕ ਟੋਕ ਹੋਵੈ। ਪਹਿਲਾਂ ਨੌਕਰ ਦੀ ਗੱਲ ਦੱਸੀ, ਜਿਹੜੇ ਚੱਕੀ ਪੀਣ ਵਾਲੇ, ਗਾਗਰਾਂ ਪਾਣੀ ਢੋਣ ਵਾਲੇ, ਹੁਣ ਚਾਕਰ ਦੀ ਗੱਲ ਦੱਸਦੇ, ਭਾਵ ਜਿਹੜੇ ਸਿਪਾਹੀ ਆਦਿਕ ਨੇ। ਲੂਣ ਖਾਏ ਕਰ ਚਾਕਰੀ, ਰਣ ਟੁੱਕ ਟੁੱਕ ਹੋਵੇ। ਕਹਿੰਦੇ ਚਾਕਰ ਸਿਪਾਹੀ ਆਦਿਕ ਮਾਲਕਾਂ ਦਾ ਲੂਣ ਖਾ ਕੇ ਚਾਕਰੀ ਕਰਦੇ ਆ ਤੇ ਜੰਗ ਦੇ ਮੈਦਾਨ ਵਿੱਚ ਅਗਾਂਹ ਹੋ ਕੇ ਟੁਕੜੇ ਟੁਕੜੇ ਹੋ ਕੇ ਮਰਦੇ ਆ, ਭਾਵ ਲੂਣ ਖਾਧੇ ਦਾ ਮੁੱਲ ਤਾਰਦੇ। ਤੇ ਜੇ ਤੇਰੇ ਕੋਲੋਂ ਤਨਖਾਹ ਲਈ, ਤੇਰੇ ਸਿਪਾਹੀ ਆ, ਤੇਰੀ ਫੌਜ ਵਿੱਚ ਆ, ਤੇ ਫਿਰ ਅੱਗੇ ਹੋ ਕੇ ਮਰਦੇ ਵੀ ਨਹੀਂ ਜੰਗ ਦੇ ਮੈਦਾਨ ਵਿੱਚ। ਲੂਣ ਖਾਏ ਧੀ ਪੁੱਤ ਹੋਏ, ਸਭ ਲੱਜਾ ਧੋਵੈ। ਧੀਆਂ ਤੇ ਪੁੱਤ ਮਾਪਿਆਂ ਦਾ ਲੂਣ ਖਾ ਖਾ ਕੇ ਕੁਟੰਬ ਦੀਆਂ, ਵੱਡਿਆਂ ਵਡੇਰਿਆਂ ਦੀਆਂ ਲੱਜਾ ਵੀ ਧੋਂਦੇ ਆ। ਭਾਵ ਜੇ ਵੱਡਿਆਂ ਦੇ ਮੱਥੇ ਤੇ ਕਿਤੇ ਕੋਈ ਕਲੰਕ ਵੀ ਲੱਗਾ ਹੋਵੇ ਨਾ, ਜਿਹੜੇ ਸਿਆਣੇ ਧੀ ਪੁੱਤ ਆ ਨਾ, ਅਕਲਮੰਦ ਆ ਸਾਧ ਸੰਗਤ, ਉਹ ਵੱਡਿਆਂ ਵਡੇਰਿਆਂ ਦੇ ਲੱਗੇ ਕਲੰਕ ਵੀ ਕਈ ਵਾਰੀ ਧੋ ਦਿੰਦੇ ਨੇ। ਚੰਗੇ ਧੀਆਂ ਪੁੱਤ ਜਿਹੜੀ ਚੰਗੀ ਔਲਾਦ ਆ, ਕਲੰਕ ਲੱਗੇ, ਦਾਗ ਲੱਗੇ ਵੀ ਵੱਡਿਆਂ ਵਡੇਰਿਆਂ ਤੇ ਧੋ ਦਿੰਦੇ ਨੇ, ਭਾਵ ਕਿਉਂਕਿ ਮਾਂ ਪਿਓ ਦਾ ਨਮਕ ਖਾਧਾ ਉਹਨਾਂ ਨੇ। ਲੂਣ ਮਣੋਟਾ ਖਾਏ ਕੈ ਹੱਥ ਜੋੜ ਖਲੋਵੈ। ਕੋਈ ਸੇਠ ਆ, ਕੋਈ ਬੜਾ ਵੱਡਾ ਸ਼ਾਹ ਆ, ਦੌਲਤਮੰਦ, ਕਹਿੰਦੇ ਉਸ ਦੌਲਤਮੰਦ ਦਾ, ਸੇਠ ਦਾ, ਸ਼ਾਹ ਦਾ, ਅਮੀਰ ਧੰਨਵਾਨ ਬੰਦੇ ਦਾ ਲੂਣ ਖਾ ਕੇ ਮਾਲਕ ਦੇ ਅੱਗੇ ਸਾਧ ਸੰਗਤ, ਜਿਹੜੇ ਉਹਨਾਂ ਦੇ ਚਾਕਰ ਨੌਕਰ ਨੇ, ਉਹ ਹੱਥ ਜੋੜ ਕੇ ਖਲੋਂਦੇ ਆ। ਵਣੋਟਾ ਦਾ ਅਰਥ ਹੁੰਦਾ ਗੁਮਾਸ਼ਤਾ, ਭਾਵ ਆਗਿਆਕਾਰੀ ਹੋ ਕੇ, ਜੋ ਵੀ ਉਹਦਾ ਮਾਲਕ ਕਹਿੰਦਾ ਆਗਿਆਕਾਰ ਹੋ ਕੇ ਉਹਦੇ ਅੱਗੇ ਹੱਥ ਜੋੜ ਕੇ ਖਲੋ ਜਾਂਦੇ। ਵਾਟ ਵਟਾਊ ਲੂਣ ਖਾਏ, ਗੁਣ ਕੰਠ ਪਰੋਵੈ। ਰਸਤੇ ਤੇ ਜਾਂਦਾ ਜਾਂਦਾ ਮੁਸਾਫਰ ਰਸਤੇ ਦੇ ਵਿੱਚੋਂ ਕਿਸੇ ਦਾ ਲੂਣ ਖਾ ਕੇ ਕਹਿਣ ਲੱਗੇ ਗੁਣਾਂ ਦਾ ਹਾਰ ਪਰੋ ਲੈਂਦਾ ਆਪਣੇ ਗਲ ਚ, ਭਾਵ ਜਿੱਥੇ ਜਾਂਦਾ ਉਹਨਾਂ ਦੀ ਉਸਤਤ ਕਰਦਾ ਵੀ ਮੈਂ ਰਸਤੇ 'ਚ ਉੱਥੇ ਰੁਕਿਆ ਸਾਂ, ਉਹਨਾਂ ਨੇ ਭਾਈ ਮੈਨੂੰ ਰੋਟੀ ਪਾਣੀ ਖਵਾਇਆ, ਉਹਨਾਂ ਨੇ ਭਾਈ ਮੇਰੀ ਸੇਵਾ ਕੀਤੀ ਹੈ। ਇੱਦਾਂ ਆਪਣੇ ਮਨ 'ਚ, ਗਲੇ 'ਚ, ਹਿਰਦੇ 'ਚ ਗੁਣਾਂ ਦਾ ਹਾਰ ਪਰੋ ਰਹਿੰਦਾ, ਜਿੱਥੇ ਵੀ ਭਾਵ ਕਿਸੇ ਨੇ ਕੋਈ ਪ੍ਰਸ਼ਾਦਾ ਪਾਣੀ ਛਕਾਇਆ, ਕਿਸੇ ਦਾ ਨਮਕ ਖਾਧਾ, ਮੁਸਾਫਰ ਵੀ ਬੰਦਾ ਜਿਹੜਾ ਉਹ ਫਿਰ ਖਵਾਉਣ ਵਾਲੇ ਦੇ ਗੀਤ ਗਾਉਂਦਾ, ਉਹਦੀ ਸਿਫਤ ਕਰਦਾ। ਲੂਣ ਹਰਾਮੀ ਗੁਨਾਹਗਾਰ ਮਰ ਜਨਮ ਵਿਗੋਵੈ। ਪਰ ਜਿਹੜਾ ਲੂਣ ਖਾ ਕੇ ਹਰਾਮ ਕਰ ਦਿੰਦਾ ਕਿਸੇ ਦਾ, ਉਹ ਪਾਪੀ 84 ਲੱਖ ਜੂਨਾਂ ਵਿੱਚ ਜੰਮਦਾ ਮਰਦਾ ਮਰਦਾ ਜੰਮਦਾ ਰਹਿੰਦਾ। ਪਰਮੇਸ਼ੁਰ ਨੇ ਸਾਨੂੰ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ। ਆਪਾਂ ਤਾਂ ਨਹੀਂ ਕਿਤੇ ਲੂਣ ਹਰਾਮੀ। ਜਿਹੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਇਸ ਠਾਕੁਰ ਕੋ ਰੱਖ ਮਨ ਮਾਹੇ। ਆਪਾਂ ਰੱਖਿਆ ਹੁਣ ਉਸ ਠਾਕੁਰ ਨੂੰ ਆਪਣੇ ਮਨ 'ਚ, ਜਿਸ ਦੀ ਕਿਰਪਾ ਨਾਲ 36 ਪ੍ਰਕਾਰ ਦੇ ਭੋਜਨ ਛਕੇ। ਜਿਹੇ ਪ੍ਰਸਾਦ ਸੁਗੰਧਿਤ ਤਨ ਲਾਵੈ, ਇਸ ਕੋ ਸਿਮਰਤ ਪਰਮ ਗਤ ਪਾਵੈ। ਜਿਹੇ ਪ੍ਰਸਾਦ ਬਸੈ ਸੁਖ ਮੰਦਰ, ਇਸੇ ਧਿਆਏ ਸਦਾ ਮਨ ਅੰਦਰ। ਕਹਿਣ ਦਾ ਭਾਵ, ਜਿਹੜੇ ਮਾਲਕ ਪਰਮਾਤਮਾ ਨੇ ਬੇਅੰਤ ਦਾਤਾਂ ਦਿੱਤੀਆਂ, ਕਿਤੇ ਉਹਦਾ ਖਾਧਾ ਹਰਾਮ ਤਾਂ ਨਹੀਂ ਕਰ ਦਿੱਤਾ। ਬਾਣੀ 'ਚ ਹੋਰ ਬੇਅੰਤ ਬਚਨ ਆਏ, ਬੇਅੰਤ ਬਖਸ਼ਿਸ਼ਾਂ ਆਉਂਦੀਆਂ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਹੱਥ ਪੈਰ ਦਿੱਤੇ, ਸੋਹਣੇ ਅੰਗ ਦਿੱਤੇ ਜਿਹੜੇ ਪਰਮੇਸ਼ੁਰ ਨੇ, ਕਿਤੇ ਉਹਦੇ ਤੋਂ ਬੇਮੁੱਖ ਤਾਂ ਨਹੀਂ ਹੋ ਗਏ ਪਰਮੇਸ਼ੁਰ ਤੋਂ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੇ ਉਭਾਰਿਆ, ਬਾਰ ਬਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਦ ਭਇਆ ਉਪਰ ਸਾਕ ਸੈਣ, ਮੁਖ ਅਪਿਆਓ ਬੈਠ ਕੋ ਦੈਨ। ਪਰ ਜਦੋਂ ਸਾਡੇ ਵੱਲ ਤੱਕਿਆ ਤਾਂ ਪਾਤਸ਼ਾਹ ਕਹਿੰਦੇ, ਇਹ ਨਿਰਗੁਣ ਗੁਣ ਕਛੂ ਨਾ ਬੂਝੇ, ਬਖਸ਼ ਲਿਹੋ ਤਾਂ ਉਹ ਨਾਨਕ ਸੀਜੈ। ਕਹਿੰਦੇ ਐਸਾ ਨਿਰਗੁਣ ਆਏ ਬੰਦਾ, ਗੁਣਾਂ ਤੋਂ ਖਾਲੀ ਹੈ, ਸੰਸਾਰ ਜਗਤ ਵਿੱਚ ਠੋਕਰਾਂ ਖਾ ਰਿਹਾ। ਪਰ ਮਾਲਕ ਪਰਮਾਤਮਾ, ਪਰ ਹੇ ਮੇਰੇ ਵਾਹਿਗੁਰੂ, ਕਿਤੇ ਤੂੰ ਬਖਸ਼ਿਸ਼ ਦੇ ਘਰ ਵਿੱਚ ਆਏ, ਕਿਰਪਾ ਦੇ ਘਰ ਵਿੱਚ ਆ ਜੇ ਮੇਰੇ ਦਾਤਿਆ, ਤਾਂ ਇਹ ਜਿਹੜਾ ਪ੍ਰਾਣੀ ਆ, ਇਹ ਜੀਵਨ ਦੀ ਬਾਜੀ ਜਿੱਤ ਕੇ ਸੰਸਾਰ ਤੋਂ ਜਾ ਸਕਦਾ, ਇਹ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਸਕਦਾ। ਇਸ ਲਈ ਜਿਹੜੇ ਗੁਰੂ ਨੇ ਐਡੇ ਐਡੀਆਂ ਵੱਡੀਆਂ ਸਾਡੇ 'ਤੇ ਬਖਸ਼ਿਸ਼ਾਂ ਕੀਤੀਆਂ, ਆਪਾਂ ਉਸ ਗੁਰੂ ਦੇ ਪਰਉਪਕਾਰਾਂ ਨੂੰ ਚੇਤੇ ਰੱਖੀਏ, ਯਾਦ ਰੱਖੀਏ। ਭਾਈ ਗੁਰਦਾਸ ਜੀ ਕਹਿੰਦੇ, ਲੂਣ ਹਰਾਮੀ ਨਹੀਂ ਹੋਣਾ, ਲੂਣ ਹਰਾਮੀ ਗੁਨਾਹਗਾਰ। ਉਹ ਗੁਨਾਹਗਾਰ ਆ ਬੰਦਾ, ਮਰ ਜਨਮ ਵਗੋਵੈ, ਉਹ ਜੰਮਦਾ ਤੇ ਮਰਦਾ ਰਹਿੰਦਾ। ਪਰ ਜੇ ਅੱਜ ਤੱਕ ਠੋਕਰਾਂ ਖਾ ਰਹੇ ਨਾ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਵਿੱਤਰ ਬਾਣੀ 'ਚ ਇੱਕ ਬਚਨ ਆਖਿਆ, ਕਹੋ ਨਾਨਕ ਹਮ ਲੂਣ ਹਰਾਮੀ, ਬਖਸ਼ ਲਿਹੋ ਪ੍ਰਭ ਅੰਤਰ ਜਾਨੀ। ਅੰਦਰ ਦੀ ਜਾਣਨ ਵਾਲਿਆ, ਸਾਨੂੰ ਬਖਸ਼ ਲੈ, ਆਪਣੇ ਚਰਨਾਂ ਨਾਲ ਜੋੜ ਲਾ, ਔਰ ਸਾਨੂੰ ਸੋਹਣਾ ਜੀਵਨ, ਸੋਹਣੀ ਜ਼ਿੰਦਗੀ ਗੁਰਮਤ ਅਨੁਸਾਰ ਜੀਣ ਦੀ ਜਾਚ ਸਿਖਾ ਦਿਓ। ਆਪ ਕਿਰਪਾ ਕਰ ਦਿਓ ਦਾਤਾ ਜੀ, ਤਾਂ ਕਿ ਅਸੀਂ ਲੂਣ ਹਰਾਮੀ ਨਾ ਬਣੀਏ, ਤੇਰੇ ਲਾਇਕ ਪੁੱਤ ਧੀਆਂ ਬਣ ਕੇ ਅਸੀਂ ਤੇਰੇ ਦਿੱਤੇ ਖਜ਼ਾਨੇ, ਤੇਰੇ ਦਿੱਤੇ ਭੰਡਾਰੇ, ਤੇਰੀਆਂ ਦਿੱਤੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਨੂੰ ਖਾਈਏ, ਖਰਚੀਏ, ਵੰਡੀਏ, ਵੰਡ ਕੇ ਛਕੀਏ, ਤੇ ਤੇਰੇ ਗੀਤ ਗਾ ਕੇ ਤੇਰਾ ਸ਼ੁਕਰਾਨਾ ਕਰਦੇ ਰਹੀਏ।